ਜਿਨ੍ਹਾਂ ਦੇ ਅੰਦਰ ਉਹਨਾਂ ਪ੍ਰਤੀ ਦਰਸ਼ਨਾਂ ਦੀ ਪਿਆਸ ਹੋਏਗੀ। ਜਦੋਂ ਮੈਂ ਇਹ ਗੱਲ ਪੜ੍ਹਦਾ, ਮੈਂ ਸੱਚ ਕਹਾਂ ਤੁਹਾਡੇ ਅੰਦਰ ਵੀ ਜਦੋਂ ਦਰਸ਼ਨਾਂ ਦੀ ਪਿਆਸ ਹੋਏਗੀ ਨਾ, ਤੁਹਾਨੂੰ ਦਰਸ਼ਨ ਹੋਣਗੇ। ਭਾਈ ਲੈਣੇ ਆ, ਧੰਨ ਗੁਰੂ ਨਾਨਕ ਦੇ ਦਰਸ਼ਨ ਹੋ ਸਕਦੇ ਨੇ, ਪਰ ਹੋਣਗੇ ਉਦੋਂ ਹੀ ਜਦੋਂ ਤੇਰੇ ਅੰਦਰ ਦਰਸ਼ਨਾਂ ਦੀ ਪਿਆਸ ਹੋਏਗੀ। ਜਿਵੇਂ ਜਿਵੇਂ ਪਿਆਸ ਵਧੇਗੀ ਨਾ, ਤਿਵੇਂ ਤਿਵੇਂ ਪਿਆਸ ਬੁਝਾਉਣ ਦਾ ਸੋਮਾ ਤੇਰੇ ਨੇੜੇ ਆ ਜਾਏਗਾ, ਨਜ਼ਦੀਕ ਆਏਗਾ। ਪਰ ਇੱਕ ਗੱਲ ਕਹਿ ਦੇ ਆ ਭਾਈ ਲੈਣੇ ਆ, ਜੇ ਸੱਚਮੁੱਚ ਗੁਰੂ ਨਾਨਕ ਦੇ ਦਰਸ਼ਨ ਕਰਨਾ ਚਾਹੁੰਦਾ, ਦਰਸ਼ਨਾਂ ਦੀ ਪਿਆਸ ਰੱਖ ਕੇ ਤੁਰ ਪਵੀ, ਪਰ ਵੇਖੀ ਗੁਰੂ ਨਾਨਕ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਤੁਰੇਗਾ ਨਾ, ਪਰ ਇੱਕ ਗੱਲ ਚੇਤੇ ਰੱਖੀ, ਵੇਖੀ ਕਿ ਰਸਤੇ ਵਿੱਚ ਪਿਆਸ ਨਾ ਬਦਲ ਜਾਏ। ਜੇ ਤੂੰ ਸੱਚਮੁੱਚ ਗੁਰੂ ਨਾਨਕ ਦੀ ਗੁਰਸਿੱਖੀ ਲੈਣਾ ਚਾਹੁੰਦਾ, ਤੂੰ ਦਰਸ਼ਨਾਂ ਦਾ ਪਿਆਸਾ, ਪਿਆਸ ਬੁਝਾਉਣ ਵਾਸਤੇ ਤੁਰ ਪਵੀ, ਲੇਕਿਨ ਵੇਖੀ ਰਸਤੇ ਵਿੱਚ ਕਿੱਧਰ ਦਰਸ਼ਨ ਦੀ ਪਿਆਸ ਦੀ ਬਜਾਏ ਹੋਰ ਕੋਈ ਪਿਆਸ ਨਾ ਲੱਗ ਜਾਏ। ਇਹ ਲੱਗਦਾ ਸਾਨੂੰ ਸਮਝਾਇਆ, ਅਸੀਂ ਗੁਰੂ ਘਰ ਆਉਂਦੇ ਹਾਂ ਗੁਰੂ ਦੇ ਦਰਸ਼ਨ ਕਰਨ ਲਈ, ਪਰ ਵਿਚਾਰ ਕਰਨਾ ਘਰੋਂ ਤਾਂ ਤੁਰੇ ਸੀ, ਗੁਰੂ ਘਰ ਜਾਈਏ ਗੁਰੂ ਦੇ ਦਰਸ਼ਨਾਂ ਲਈ, ਲੇਕਿਨ ਰਸਤੇ ਵਿੱਚ ਸਾਡੀ ਪਿਆਸ ਹੀ ਹੋਰ ਹੋ ਜਾਂਦੀ ਹੈ। ਅਸੀਂ ਫਿਰ ਗੁਰੂ ਦੇ ਦਰਸ਼ਨ ਕਰਨ ਨਹੀਂ ਆਉਂਦੇ, ਜਿਸ ਮੰਗ ਦੇ ਪਿਆਸੇ ਹੁੰਦੇ ਹਾਂ ਉਸ ਦੇ ਦਰਸ਼ਨ ਕਰਨ ਆਉਂਦੇ ਹਾਂ। ਜੋ ਗੁਰੂ ਕੋਲ ਮੰਗਣਾ ਚਾਹੁੰਦੇ ਹਨ ਦਰਸ਼ਨ ਉਸ ਦੇ ਕਰਨ ਆਉਂਦੇ ਹਾਂ, ਗੁਰੂ ਦੇ ਨਹੀਂ। ਲੇਕਿਨ ਭਾਈ ਜੋਤ ਨੇ ਕਿਹਾ, ਭਾਈ ਲੈਣੇ ਆ, ਜੇ ਪਿਆਸ ਨਾ ਬਦਲੀ, ਤੂੰ ਦਰਸ਼ਨਾਂ ਦੀ ਪਿਆਸ ਲੈ ਕੇ ਤੁਰ ਪਿਆ, ਤੁਰਦਾ ਜਾਈ ਤੁਰਦਾ ਜਾਈ, ਜੇ ਪਿਆਸ ਨਾ ਬਦਲੀ, ਗੁਰੂ ਦਿਆ ਸਿੱਖਾ ਜਦੋਂ ਸਿੱਖ ਬਣੇਗਾ ਨਾ, ਸਮਝ ਆ ਜਾਏਗੀ ਤੇ ਗੁਰੂ ਨੂੰ ਵੀ ਉਹੀ ਪਿਆਸ ਲੱਗ ਜਾਏਗੀ ਜਿਹੜੀ ਸਿੱਖ ਨੂੰ ਹੋਏਗੀ। ਆਖੋ ਵਾਹਿਗੁਰੂ। ਜਦੋਂ ਗੁਰੂ ਦਿਆ ਸਿੱਖਾ ਤੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੈ ਕੇ ਘਰੋਂ ਤੁਰੇਗਾ, ਜੇ ਰਸਤੇ 'ਚ ਪਿਆਸ ਨਾ ਬਦਲੀ, ਗੁਰੂ ਨੂੰ ਵੀ ਉਹੀ ਪਿਆਸ ਲੱਗ ਜਾਏਗੀ ਸਿੱਖਾ ਜੋ ਤੈਨੂੰ ਹੋਏਗੀ। ਤੂੰ ਜਾਏਗਾ ਗੁਰੂ ਦੇ ਦਰਸ਼ਨਾਂ ਲਈ ਤੇ ਗੁਰੂ ਅੱਗੋਂ ਤੈਨੂੰ ਲੈਣ ਲਈ ਤੁਰ ਪਏਗਾ। ਆਖੋ ਵਾਹਿਗੁਰੂ। ਲੇਕਿਨ ਭਾਈ ਜੋਧ ਨੇ ਇੱਕ ਗੱਲ ਕਹੀ, ਜਦੋਂ ਉਸ ਦਰ ਤੇ ਪਹੁੰਚੇਗਾ ਨਾ, ਜੋ ਮੈਨੂੰ ਗੁਰੂ ਨਾਨਕ ਨੇ ਦੱਸਿਆ ਮੈਂ ਤੈਨੂੰ ਵੀ ਦੱਸ ਦਿਆਂ। ਗੁਰਸਿੱਖੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਮਨ ਨੀਵਾਂ ਕਰਕੇ ਜਾਂਦੇ ਨੇ। ਆਖੋ ਵਾਹਿਗੁਰੂ। ਤੁਹਾਨੂੰ ਵੀ ਕਹਦੇ ਆ ਗੁਰਪੁਰਬ ਮਨਾਉਣ ਵਾਲਿਓ, ਸਿੱਖੀ ਉਹਨਾਂ ਨੂੰ ਹੀ ਪ੍ਰਾਪਤ ਹੋਏਗੀ ਜੋ ਗੁਰੂ ਦਰ ਤੇ ਮਨ ਨੀਵਾਂ ਕਰਕੇ ਆਉਣਗੇ। ਦੂਸਰੀ ਗੱਲ ਭਾਈ ਲੈਣੇ ਆ ਇਹ ਦੱਸਦੇ ਆ, ਭਾਈ ਜੋਧ ਨੇ ਕਿਹਾ ਜੋ ਗੁਰੂ ਉਪਦੇਸ਼ ਦੇਣਗੇ ਨਾ, ਉਹ ਮਨ ਰੱਖੀਏ ਭਾਵ ਕਰਕੇ ਸੁਣ ਲਈ ਤੇ ਮਨ ਰੱਖੀਏ ਭਾਵ ਕਰਕੇ ਕਮਾ ਲਈ। ਭਾਈ ਲਹਿਣਾ ਤੁਰ ਪਏ, ਸਾਥੀਆਂ ਨੂੰ ਰਸਤੇ ਛੱਡਿਆ, ਘੋੜੀ ਤੇ ਸਵਾਰ ਹੋ ਕੇ ਤੁਰ ਪਏ। ਆ ਵੇਖੋ ਇੱਕ ਪਿਆਸਾ, ਦਰਸ਼ਨਾਂ ਦਾ ਪਿਆਸਾ ਤੁਰਦਾ ਜਾ ਰਿਹਾ। ਕੈਸੀ ਸਿੱਖਿਆ ਸੀ, ਧੰਨ ਧੰਨ ਸਤਿਗੁਰ ਸਿੱਖ ਸੁਣ, ਕਿੱਧਰ ਚੱਲਿਆ? ਚਰਨ ਸ਼ਰਨ, ਚਰਨ ਸ਼ਰਨ ਚੱਲਿਆ। ਆਖੋ ਵਾਹਿਗੁਰੂ। ਤੁਰ ਪਿਆ, ਘੋੜੀ ਤੇ ਸਵਾਰ ਹੈ, ਇਹ ਦਰਸ਼ਨਾਂ ਦੀ ਪਿਆਸ ਵੱਧ ਰਹੀ ਹੈ। ਜਿਵੇਂ ਜਿਵੇਂ ਇੱਧਰ ਦਰਸ਼ਨਾਂ ਦੀ ਪਿਆਸ ਵੱਧ ਰਹੀ ਹੈ, ਉੱਧਰ ਬਾਬਾ ਨਾਨਕ ਕਹਿੰਦੇ ਆਓ ਚੱਲੀਏ ਰੂਹਾਨੀਅਤ ਦੇ ਰਾਜ ਦਾ ਧਨੀ ਆ ਰਿਹਾ, ਲੈਣ ਚੱਲੀਏ। ਆਖੋ ਵਾਹਿਗੁਰੂ। ਰੂਹਾਨੀਅਤ ਦੇ ਰਾਜ ਦਾ ਧਨੀ ਆ ਰਿਹਾ, ਲੈਣ ਚੱਲੀਏ। ਕੈਸਾ ਹੈ ਖੇਲ, ਗੁਰੂ ਦਾ ਖੇਲ ਕੈਸਾ ਹੈ, ਗੁਰਮੁਖ ਭਾਈ ਲਹਿਣਾ ਉਹਨਾਂ ਨੂੰ ਹੀ ਪੁੱਛ ਰਿਹਾ ਜਿਹਨਾਂ ਦੇ ਘਰ ਜਾਣਾ। ਆਖੋ ਵਾਹਿਗੁਰੂ, ਕਮਾਲ ਦਾ ਖੇਲ ਹੈ। ਪੁੱਛਿਆ ਵੀ ਉਹਨਾਂ ਨੂੰ ਜਾ ਰਿਹਾ ਜਿਹਨਾਂ ਦੇ ਘਰ ਜਾਣਾ ਹੈ, ਲਿਜਾ ਵੀ ਉਹੀ ਰਹੇ ਨੇ ਜਿਹਨਾਂ ਦੇ ਘਰ ਜਾਣਾ ਹੈ। ਆਖੋ ਵਾਹਿਗੁਰੂ, ਪੁੱਛ ਰਹੇ ਬਾਬੇ ਦਾ ਘਰ ਕਿਹੜਾ ਹੈ, ਬਾਬੇ ਨਾਨਕ ਦਾ ਘਰ ਕਿਹੜਾ ਹੈ, ਅਤੇ ਬਾਬਾ ਆਪ ਹੀ ਘੋੜੀ ਦੀ ਲਗਾਮ ਫੜ ਕੇ ਲੈ ਗਏ। ਇੱਥੇ ਮੈਂ ਕੁਝ ਗੱਲ ਕਰਨੀ ਚਾਹੁੰਦਾ ਤੀਸਰਾ ਸ਼ਬਦ ਤੋਂ ਪਹਿਲਾਂ। ਜਦੋਂ ਘੋੜੀ ਦੀ ਲਗਾਮ ਫੜ ਕੇ ਲੈ ਗਏ, ਕਿੱਥੇ ਲੈ ਕੇ ਗਏ? ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ, ਵਾਹਿਗੁਰੂ। ਕਿੱਥੇ ਲੈ ਕੇ ਗਏ? ਬਾਬਾ ਨਾਨਕ ਗੁਰਮੁਖ ਭਾਈ ਲੈਣੇ ਨੂੰ ਲੈ ਕੇ ਕਿੱਥੇ ਗਏ? ਧਰਮਸ਼ਾਲ ਵਿੱਚ ਲੈ ਕੇ ਗਏ। ਮੈਂ ਧਰਮਸ਼ਾਲ ਦਾ ਸ਼ਬਦ ਵਰਤਿਆ ਹੈ। ਬਾਬਾ ਨਾਨਕ ਗੁਰਮੁਖ ਭਾਈ ਲੈਣੇ ਨੂੰ ਧਰਮਸ਼ਾਲ ਲੈ ਗਏ। ਧਰਮਸ਼ਾਲ ਕਿਉਂ? ਧਰਮਸ਼ਾਲ ਦਾ ਅਰਥ ਹੈ ਧਰਮ ਕਮਾਉਣ ਦੀ ਥਾਂ। ਧਰਮਸ਼ਾਲ ਦਾ ਅਖਰੀ ਅਰਥ ਹੈ ਧਰਮ ਕਮਾਉਣ ਦੀ ਥਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਵਰਤਿਆ ਧਰਤੀ ਬਾਰੇ, ਧਰਤੀ ਧਰਮ ਕਮਾਉਣ ਦੀ ਥਾਂ। ਤਿਸ ਵੀ ਧਰਤੀ ਥਾਪ ਰੱਖੀ ਧਰਮਸ਼ਾਲ, ਇਹ ਧਰਤੀ ਪਰਮਾਤਮਾ ਨੇ ਬਣਾਈ ਸੀ ਧਰਮ ਕਮਾਉਣ ਦੀ ਥਾਂ। ਜੇ ਧਰਤੀ ਤੇ ਆ ਕੇ ਤੂੰ ਧਰਮ ਨਹੀਂ ਕਮਾਇਆ ਤੇ ਤੂੰ ਧਰਤੀ ਤੇ ਬੋਝ ਹੈ। ਆਖੋ ਵਾਹਿਗੁਰੂ, ਜੇ ਧਰਤੀ ਤੇ ਆ ਕੇ ਤੂੰ ਧਰਮ ਨਹੀਂ ਕਮਾਇਆ ਤੇ ਭਾਈ ਗੁਰਦਾਸ ਕਹਿੰਦੇ ਤੂੰ ਅਕਿਰਤਗਣ ਹੈ। ਧਰਮ ਕਮਾਉਣ ਦੀ ਥਾਂ ਹੈ ਧਰਮਸ਼ਾਲ, ਧਰਮਸ਼ਾਲ ਵਿੱਚ ਲਿਜਾਣਾ ਇਹ ਸਿੱਧ ਕਰਦਾ ਕਿ ਜਿਸ ਨੂੰ ਮੈਂ ਲਿਜਾ ਰਿਹਾ ਇਸ ਨੂੰ ਜੁਗਤ ਦੇਣੀ ਹੈ ਧਰਮ ਕਮਾਉਣ ਦੀ, ਤਾਂ ਕਿ ਇਸ ਤਰ੍ਹਾਂ ਧਰਮ ਕਮਾਵੇ। ਧਰਮ ਨੂੰ ਕਮਾਉਂਦਿਆਂ ਕਮਾਉਂਦਿਆਂ ਇਸ ਦੀ ਸੁਰਤ ਦੀ, ਮਤ ਦੀ, ਮਨ ਦੀ, ਬੁੱਧ ਦੀ ਅਨੂਪ ਕਾਢ ਕੜੀ ਜਾਏ। ਸਤਿਗੁਰੂ ਹੀ ਕਾਢ ਕੜ ਸਕਦਾ, ਹੋਰ ਕੋਈ ਨਹੀਂ। ਸਤਿਗੁਰੂ ਦੀ ਧਰਮਸ਼ਾਲ ਵਿੱਚ ਗਿਆ ਹੀ ਅਨੂਪ ਕਾਢ ਕੜੀ ਜਾ ਸਕਦੀ ਹੈ, ਹੋਰ ਕਿੱਥੇ ਨਹੀਂ। ਸਤਿਗੁਰੂ ਚਾਹੁੰਦੇ ਨੇ ਅਨੂਪ ਕਾਢ ਕੜੀ ਜਾਏ। ਇਸ ਟਕਸਾਲ ਵਿੱਚ ਅਨੂਪ ਕਾਰਜ ਕਰਨ ਲਈ ਪ੍ਰੇਮ ਦੇ ਪਰਚੇ ਪੈਂਦੇ ਨੇ। ਬਾਬਾਣੀ ਪੀੜੀ ਚੱਲੀ, ਗੁਰ ਚੇਲੇ ਪਰਚਾ ਪਰਚਾਇਆ, ਗੁਰ ਅੰਗਦ ਗੁਰ ਅੰਗ ਤੇ ਗੁਰ ਚੇਲਾ ਚੇਲਾ ਗੁਰ ਭਾਇਆ। ਇਹ ਪ੍ਰੇਮ ਦੇ ਪਰਚਿਆਂ ਦੀ ਕਸਵੱਟੀ। ਇਸ ਕਰਕੇ ਰੂਹਾਨੀਅਤ ਦੇ ਤਖ਼ਤ ਤੇ ਉਸ ਨੂੰ ਬਿਠਾਉਣਾ ਜੋ ਤਖ਼ਤ ਦੇ ਲਾਇਕ ਹੋਵੇ। ਤਖ਼ਤ ਤੇ ਉਹੀ ਬੈਠ ਸਕਦਾ ਜਿਹੜਾ ਤਖ਼ਤ ਦੇ ਲਾਇਕ ਹੋਏਗਾ। ਹੁਣ ਤਖ਼ਤ ਦੇ ਲਾਇਕ ਬਣਾਉਣ ਵਾਸਤੇ ਧਰਮ ਕਮਾਉਣਾ ਪਏਗਾ, ਉਹ ਕੁਝ ਸਿੱਖਣਾ ਪਏਗਾ। ਇਹ ਗੁਰਚੇਲੇ ਪਰਚਾ ਪਰਚਾਇਆ, ਇਹ ਪ੍ਰੇਮ ਦੇ ਪਰਚਿਆਂ ਨੇ ਇੱਕ ਗੱਲ ਸਿੱਧ ਕਰ ਦਿੱਤੀ ਜੋ ਅੱਜ ਮੈਂ ਤੀਸਰੇ ਸ਼ਬਦ ਤੋਂ ਪਹਿਲਾਂ ਕਹਿਣਾ ਚਾਹੁੰਦਾ। ਗੁਰੂ ਚੇਲੇ ਪਰਚਾ ਪਰਚਾਇਆ, ਗੁਰੂ ਨੂੰ ਉਹ ਚੇਲਾ ਭਾ ਗਿਆ। ਪਹਿਲਾਂ ਚੇਲੇ ਨੂੰ ਗੁਰੂ ਭਾਇਆ ਤੇ ਫਿਰ ਗੁਰੂ ਨੂੰ ਚੇਲਾ ਭਾ ਗਿਆ। ਗੁਰੂ ਚੇਲੇ ਪਰਚਾ ਪਰਚਾਇਆ, ਪਹਿਲਾਂ ਚੇਲੇ ਨੂੰ ਗੁਰੂ ਭਾਇਆ, ਜਦੋਂ ਗੁਰੂ ਭਾ ਗਿਆ ਚੇਲੇ ਨੇ ਆਪਣਾ ਆਪਣਾ ਸਮਰਪਣ ਕਰ ਦਿੱਤਾ। ਜਦੋਂ ਉਸਦਾ ਸਮਰਪਣ ਵੇਖਿਆ ਤੇ ਗੁਰੂ ਨੂੰ ਚੇਲਾ ਭਾ ਗਿਆ, ਤੇ ਜਦੋਂ ਗੁਰੂ ਨੂੰ ਚੇਲਾ ਭਾ ਗਿਆ ਪਰ ਪਾਇਆ ਉਸ ਵਤੇ ਜਦੋਂ ਗੁਰੂ ਨੇ ਪ੍ਰੇਮ ਦੇ ਪਰਚੇ ਤੋਂ ਇਹ ਗੱਲ ਪ੍ਰਗਟ ਕਰ ਦਿੱਤੀ ਕਿ ਆ ਗਿਆ ਕਾਰੀ ਹੀ ਪੁਜਾਰੀ ਹੈ। ਆਖੋ ਵਾਹਿਗੁਰੂ, ਜਿਹੜੀ ਅੱਜ ਮੈਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਗੱਲ ਕਹਿਣੀ ਚਾਹੁੰਦਾ ਸੀ, ਅੱਜ ਸਿੱਖ ਸਮਾਜ ਲਈ ਜ਼ਰੂਰੀ ਹੈ। ਆਖੋ ਵਾਹਿਗੁਰੂ, ਆ ਗਿਆ ਕਾਰੀ ਹੀ ਪੁਜਾਰੀ ਹੈ, ਜੋ ਆਗਿਆਕਾਰੀ ਨਹੀਂ ਪੁਜਾਰੀ ਵੀ ਨਹੀਂ।
ठाकुर का सेवक आज्ञाकारी, ठाकुर का सेवक सदा पुजारी। सिर्फ जोतां जगाउण वाला जां धूफां तकाउण वाला पुजारी नहीं हो सकता। पुजारी तो वह है जिसने आज्ञा मनी है, जिसने सत सत कर जानी है। जिन्हें आज्ञा नूं सत सत करके नहीं जाने, अज समाज नूं की होया? अज सारा समाज कही जांदा मैं गुरु नूं मनदा, लेकिन गुरु दी कोई नहीं मनदा। आखो भाई अज कहिंदे ने गुरु नूं मनदे आ, लेकिन गुरु दी कोई नहीं मनदा। मैं कहना गुरु दी मनना गुरु नूं मनना। जे गुरु दी नहीं मनी तू गुरु नूं नहीं मनिया। जे गुरु दी मनी होंदी अज मैनूं कहण दी लोड़ नहीं सी तुसी गुरु वाले बनो। जे गुरु दी मनी होनी तां इतने दवान लगाण दी लोड़ नहीं सी। अज करिए कि मत्था तां गुरु ग्रंथ साहिब नूं टेके है, पर कर्म वह किते ने जिहड़े गुरु के हुक्म विच नहीं। आखो गुरु के सिद्धांत नूं तलाजी दे के गुरु तो बेमुख होए, लेकिन फिर भी असी कही जाने असी गुरु के सिख हाँ क्योंकि गुरु नूं मनदे हाँ। अज संसार कहिंदा मैं गुरु ग्रंथ साहिब नूं मनदा, लेकिन मैं कहना मनेगा वही जिसने गुरु ग्रंथ साहिब दी मनी है। आखो वाह अज चाथियां मारनिया पैण गया अंदर, असी गुरु की किन्नी मनी है ते गुरु नूं किन्ना मनिया। आखो वाहिगुरू। जे गुरु गोबिंद सिंह की मनी होंदी अज सारे ही तुसी गुरु वाले होंदे। आखो वाहिगुरू। जे अज साहिबजादियां दे शहीदी साके की मनी होंदी अज सारे कहिंदे असी बाबा जीत सिंह दे भरा हाँ, बाबा जुझार सिंह दे भरा हाँ, बाबा जोरावर सिंह दे भरा हाँ, बाबा फतेह सिंह दे भरा हाँ, असी तन तन माता गुजरी दे पोते हाँ। आखो वाहिगुरु। प्रेम दे परचियां ने गल सिद्ध करती, आज्ञाकारी ही पुजारी है। आखो वाहिगुरु। माता सुलखणी जी ने एक दिन गल कही सी, ਤੁਸੀਂ ਸਾਹਿਬਜ਼ਾਦਿਆਂ ਨਾਲ ਪਿਆਰ ਘੱਟ ਕਰ ਦਿਓ, ਇਸ ਭਾਈ ਲਹਿਣੇ ਨਾਲ ਬੜਾ ਕਰ ਦਿਓ। ਆਖੋ ਵਾਹਿਗੁਰੂ। ਸਤਿਗੁਰ ਕਹਿਣ ਲੱਗੇ ਸਮਾਂ ਆਏਗਾ ਆਪੇ ਹੀ ਤੁਸੀਂ ਪਰਖ ਲੈਣਾ। ਅੱਜ ਮੀਂਹ ਪੈਣ ਲੱਗ ਪਿਆ, ਧਰਮਸ਼ਾਲ ਦੀ ਕੰਧ ਜਿਹੜੀ ਸੀ ਨਾ ਉਹ ਖਿੱਸਣ ਲੱਗ ਪਈਆਂ ਉਸ ਦੀਆਂ ਇੱਟਾਂ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਉੱਠੋ ਲਿਪਣਾ ਸ਼ੁਰੂ ਕਰ ਦਿਓ ਦੀਵਾਰ ਨੂੰ। ਚੱਲ ਲੱਗੇ ਤੁਹਾਨੂੰ ਕੀ ਹੋਇਆ, ਬਾਹਰ ਮੀਂਹ ਪੈ ਰਿਹਾ, ਸਵੇਰੇ ਕੋਈ ਰਾਜ ਮਜ਼ਦੂਰ ਲੈ ਆਵਾਂਗੇ ਲਿਪ ਦਿਆਂਗੇ। ਕਹਿੰਦੇ ਨਹੀਂ ਹੁਣੇ ਲਿਪਣੀ ਹੈ। ਕਹਿੰਦੇ ਜਿੰਨੀ ਲਿਪਾਂਗੇ ਉੱਨੀ ਮੀਂਹ ਆਏਗਾ ਰੁੜ ਜਾਏਗੀ, ਲਾਭ ਕੀ ਹੋਏਗਾ। ਗੁਰਮੁਖ ਭਾਈ ਲਹਿਣੇ ਨੂੰ ਕਿਹਾ ਲੈਣਿਆ ਉੱਠ ਇਹ ਦੀਵਾਰ ਲਿਪਣੀ ਸ਼ੁਰੂ ਕਰ। ਉੱਠ ਪਏ ਦੀਵਾਰ ਲਿਪਣੀ ਸ਼ੁਰੂ ਕਰ ਦਿੱਤੀ। ਮੀਂਹ ਆਵੇ ਫਿਰ ਰੁੜ ਜਾਵੇ ਫਿਰ ਲੇਪ ਦੇਣ, ਰੁੜ ਆਵੇ ਫਿਰ ਲੇਪ ਦੇਣ। ਰਾਹੀ ਲੰਘਦੇ ਗਏ ਅਤੇ ਕਹਿਣ ਲੱਗੇ ਭਾਈ ਲੈਣਿਆ ਕੀ ਕਰ ਰਹੇ ਹਾਂ, ਆਹ ਵੇਖ ਤਾਂ ਸੀ ਮੀਂਹ ਆਉਂਦਾ ਹੈ, ਤੇਰੀ ਲਿਪੀ ਹੋਈ ਨੂੰ ਰੁੜ ਦਿੰਦਾ ਹੈ, ਲਾਭ ਕੀ ਹੋਏਗਾ। ਅਤੇ ਗੁਰਮੁਖ ਭਾਈ ਲਹਿਣਾ ਕਹਿਣ ਲੱਗੇ ਮੈਨੂੰ ਤਾਂ ਇੱਕੋ ਗੱਲ ਪਤਾ ਹੈ ਕਿ ਗੁਰੂ ਦੇ ਹੁਕਮ ਨੂੰ ਮੰਨਣਾ ਹੀ ਲਾਭ ਹੈ। ਆਖੋ ਵਾਹਿਗੁਰੂ। ਗੁਰੂ ਦੇ ਹੁਕਮ ਨੂੰ ਮੰਨਣਾ ਹੀ ਫਲ ਹੈ। ਮੈਂ ਨਹੀਂ ਜਾਣਦਾ ਸੰਸਾਰ ਵਿੱਚ ਕੀ ਹੋਣਾ ਅਤੇ ਕੀ ਨਹੀਂ ਹੋਣਾ, ਮੈਂ ਤਾਂ ਇੱਕੋ ਗੱਲ ਕਹਿਣਾ ਕਿ ਆਗਿਆਕਾਰੀ ਹੀ ਪੁਜਾਰੀ ਹੈ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਮੇਰਾ ਚਿੱਤ ਕਰਦਾ ਇੱਕ ਸ਼ਬਦ ਬੋਲਾਂ, ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਹੋਇਆ, ਫਿਰ ਅੰਤਮ ਛੂਹਾਂ ਇਸ ਸਬਜੈਕਟ ਨੂੰ ਦਿਆਂ ਕਿਉਂਕਿ ਇੱਥੇ ਸਾਰੀਆਂ ਸ਼ਤਾਬਦੀਆਂ ਮਨਾਉਣ ਦਾ ਉਪਰਾਲਾ ਹੋਇਆ। ਦਾਸ ਇਸ ਕਰਕੇ ਯਤਨ ਕੀਤਾ ਇੱਕ ਇੱਕ ਸ਼ਤਾਬਦੀ ਦਾ ਇੱਕ ਇੱਕ ਕੀਰਤਨ ਦਾਸ ਕਰ ਲਏ। ਆਓ ਸਾਰੇ ਪਹਿਲਾਂ ਸ਼ਬਦ ਬੋਲੀਏ। ਚਾਨਣ ਲੈਣਾ ਚਾਨਣ ਲੈਣਾ ਚਾਨਣ ਲੈਣਾ ਚਾਨਣ ਲੈਣਾ ਸਾਰੇ ਬੋਲੋ ਚਾਨਣ ਲੈਣਾ ਬੋਲਾਂ ਵਾਰੀ ਵਾਰੀ ਬਾਕੀ ਸ਼ਬਦ ਦੱਸ ਬੋਲੇ ਚਾਨਣ ਲਹਿਣਾ सुख तुर मुत दुख दैणा, दुरमत दुख दैणा, गुरमत सुख तुर मत दुख दैणा, दुरमत दुख दैणा, चानण लैणा, चानण लैणा, चानण लैणा, चानण लैणा। ਸਪੁੱਤਰਾਂ ਦਾ ਸਵਾਲ ਸੀ, ਬਾਬੇ ਨਾਨਕ ਦੇ ਘਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਹੋਏ, ਲੇਕਿਨ ਜਿੱਥੇ ਗੁਰਸਿੱਖੀ ਨੇ ਜਨਮ ਲਿਆ ਗੁਰਮੁਖ ਪਾਈ ਲੈਣਾ, ਆਖੋ ਵਾਹਿਗੁਰੂ ਚਾਨਣ ਸ਼ਬਦ ਰੂਪ
ਜੋ ਸ਼ਬਦ ਰੂਪ ਹੋ ਕੇ ਪ੍ਰਕਾਸ਼ ਕਰ ਗਿਆ ਉਹ ਸੀ ਪਾਈ ਲਹਿਣਾ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ, ਇੱਕ ਵਾਰੀ ਫਿਰ ਬੋਲੋ ਵਾਹਿਗੁਰੂ, ਇੱਕ ਵਾਰੀ ਫਿਰ ਬੋਲੋ ਵਾਹਿਗੁਰੂ। ਸ਼ਬਦ ਰੂਪ ਹੋ ਕੇ ਜੋਤ ਇੱਕ ਦੋਏ ਨਾਮ ਤਰਾਇਆ। ਆਖੋ ਵਾਹਿਗੁਰੂ, ਸਰੀਰ ਬੇਸ਼ੱਕ ਦੋ ਹੋਣ, ਜਦੋਂ ਵਿਚਾਰ ਇੱਕ ਹੋ ਜਾਣ ਸੰਬੰਧਤਾ ਤਾਂ ਜੁੜਦੇ ਨੇ। ਆਖੋ ਵਾਹਿਗੁਰੂ, ਸਰੀਰਾਂ ਦੇ ਸਰੀਰਾਂ ਨਾਲ ਸੰਬੰਧ ਨਹੀਂ, ਵਿਚਾਰਾਂ ਕਰਕੇ ਜੁੜਦੇ ਨੇ। ਆਖੋ ਵਾਹਿਗੁਰੂ, ਜੋਤ ਇੱਕ, ਬੇਸ਼ੱਕ ਸਰੀਰ ਦੋ ਨੇ, ਲੇਕਿਨ ਇੱਕ ਗੱਲ ਸਾਰੇ ਜਾਣਦੇ ਨੇ, ਜਦੋਂ ਦੀਵੇ ਨਾਲ ਦੀਵਾ ਬਲ ਪੈਂਦਾ, ਜਦੋਂ ਇੱਕ ਜੋਤ ਰੂਪ ਹੋ ਕੇ ਬਲਦਾ ਹੈ, ਤਾਂ ਇਹ ਨਹੀਂ ਕੋਈ ਦੱਸ ਸਕਦਾ ਜੋਤ ਦੇਖ ਕੇ ਕਿਹੜੇ ਦੀਵੇ ਦੀ ਕਿਹੜੀ ਜੋਤ ਹੈ। ਆਖੋ ਵਾਹਿਗੁਰੂ, ਫਿਰ ਇੱਕ ਰੂਪ ਹੋ ਕੇ ਪ੍ਰਕਾਸ਼ ਕਰਦੀਆਂ ਨੇ, ਫਿਰ ਨਹੀਂ ਕੋਈ ਦੱਸ ਸਕਦਾ ਕਿਹੜੇ ਦੀਵੇ ਦੀ ਕਿਹੜੀ ਜੋਤ ਹੈ, ਜਦੋਂ ਦੋ ਦੀਵੇ ਦੀਆਂ ਲਾਟਾਂ ਇੱਕ ਰੂਪ ਹੋ ਕੇ ਬਲ ਪੈਣ। ਆਖੋ ਵਾਹਿਗੁਰੂ, ਫਿਰ ਨਹੀਂ ਦੱਸ ਸਕਦਾ ਕੋਈ। ਆਖੋ ਵਾਹਿਗੁਰੂ, ਇੱਕ ਦਿਨ ਬੜੇ ਗੜੇ ਪੈ ਰਹੇ ਸੀ ਅਤੇ ਬਾਬਾ ਨਾਨਕ ਨਦੀ ਵਿੱਚ ਇਸ਼ਨਾਨ ਕਰ ਰਹੇ ਨੇ। ਪਾਈ ਲੈਣੇ ਦੇ ਨਾਲ ਕੁਝ ਹੋਰ ਸਾਥੀ ਵੀ ਖੜ੍ਹੇ ਨੇ, ਪਰ ਉੱਧਰੋਂ ਗੜੇ ਪੈਣੇ ਸ਼ੁਰੂ ਹੋ ਗਏ, ਸਭ ਸਾਥੀ ਚਲੇ ਗਏ, ਲੇਕਿਨ ਗੁਰਮੁਖ ਪਾਈ ਲੈਣਾ ਨਾ ਗਏ। ਜਦੋਂ ਬਾਬਾ ਨਾਨਕ ਬਾਹਰ ਆਏ ਅਤੇ ਪੁੱਛਦੇ ਨੇ, ਸਾਰੇ ਚਲੇ ਗਏ, ਤੂੰ ਕਿਉਂ ਨਹੀਂ ਗਿਆ? ਸਾਰੇ ਚਲੇ ਗਏ, ਤੂੰ ਕਿਉਂ ਨਹੀਂ ਗਿਆ? ਜੇ ਤੈਨੂੰ ਕੁਛ ਹੋ ਜਾਂਦਾ ਫੇਰ? ਇੰਨੇ ਗੜੇ ਪੈ ਰਹੇ ਸੀ, ਪਾਈ ਲੈਣੇ ਆ, ਜੇ ਗੜਿਆਂ ਨਾਲ ਮਰ ਜਾਂਦਾ ਫੇਰ? ਅੱਗੋਂ ਹੱਥ ਜੋੜ ਕੇ ਕਿਹਾ, ਬਾਬਾ ਇਹ ਤੇਰਾ ਸੇਵਕ ਜਿਹੜਾ ਹੈ ਨਾ, ਗੜਿਆਂ ਨਾਲ ਤਾਂ ਮਰਨ ਵਾਲਾ ਨਹੀਂ, ਤੇਰੇ ਵਿਛੋੜੇ ਕਰਕੇ ਜ਼ਰੂਰ ਮਰ ਜਾਏਗਾ। ਆਖੋ ਵਾਹਿਗੁਰੂ, ਇਹ ਗੜਿਆਂ ਨਾਲ ਮਰਨ ਵਾਲਾ ਤਾਂ ਨਹੀਂ, ਤੇਰੇ ਵਿਛੋੜੇ ਕਰਕੇ ਜ਼ਰੂਰ ਮਰ ਜਾਏਗਾ। ਆਖੋ ਵਾਹਿਗੁਰੂ, ਜਦੋਂ ਤਾਣਕ ਰੂਪ ਧਾਰਿਆ ਸਭ ਚਲੇ ਗਏ, ਲੇਕਿਨ ਤਾਣਕ ਰੂਪ ਵੇਖ ਕੇ ਵੀ ਗੁਰਮੁਖ ਪਾਈ ਲੈਣਾ ਪਿੱਛੇ ਨਾ ਹਟੇ, ਅਤੇ ਬਾਬਾ ਨਾਨਕ ਉਦੋਂ ਵੀ ਬੋਲੇ, ਸਭ ਚਲੇ ਗਏ, ਤੂੰ ਕਿਉਂ ਨਹੀਂ ਗਿਆ, ਮੁੜ ਜਾ। ਕਹਿੰਦੇ, ਬਾਬਾ ਕਿੱਥੇ ਜਾਵਾਂ, ਮੇਰਾ ਤਾਂ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਹੀ ਨਹੀਂ। ਆਖੋ ਵਾਹਿਗੁਰੂ, ਜਿਸ ਦਾ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਹੀ ਨਾ ਹੋਵੇ, ਉਹ ਜਾਏਗਾ ਕਿੱਥੇ? ਬਾਬਾ ਨਾਨਕ ਬੋਲੇ, ਕੀ ਕਿਹਾ ਗੁਰਮੁਖ ਪਾਈ ਲੈਣੇ ਆ? ਕਹਿੰਦੇ, ਬਾਬਾ ਤੇਰੇ ਤੋਂ ਬਿਨਾਂ ਮੇਰਾ ਕੋਈ ਟਿਕਾਣਾ ਨਹੀਂ। ਅੱਛਾ, ਫਿਰ ਟਿਕਾਣਾ ਤਾਂ ਮੈਂ ਵੀ ਅੱਜ ਲੱਭ ਲਿਆ, ਗੁਰ ਅੰਗਦ ਕੇ ਹੀ ਹੈ ਮੈਂ। ਆਖੋ ਵਾਹਿਗੁਰੂ, ਗੁਰਮੁਖ ਪਾਈ ਲੈਣੇ ਆ, ਫਿਰ ਟਿਕਾਣਾ ਤਾਂ ਮੈਂ ਵੀ ਲੱਭ ਲਿਆ, ਗੁਰ ਅੰਗਦ ਕੇ ਹੀ ਹੈ ਮੈਂ। ਮੈਂ ਆਖਰੀ ਸ਼ਬਦ ਬੋਲਣ ਤੋਂ ਪਹਿਲਾਂ ਕੁਛ ਸਾਂਝ ਪਾ ਲਵਾਂ। ਆਖੋ ਭਾਈ, ਥਾਪਿਆ ਲੈਣਾ ਜੀਮ ਦੇ, ਗੁਰ ਆਈ ਸਿਰ ਛੱਤਰ ਫਿਰਾਇਆ। ਇੱਕ ਦਿਨ ਸਾਹਿਬਜ਼ਾਦਿਆਂ ਨੇ ਪੁੱਛਿਆ, ਇਹ ਦਾਤ ਤੇ ਪੁੱਤਾਂ ਦਾ ਹੱਕ ਬਣਦਾ ਸੀ, ਸੇਵਕ ਨੇ ਕਿਉਂ ਦੇ ਦਿੱਤੀ? ਇਹ ਤਾਂ ਹੱਕ ਪੁੱਤਰਾਂ ਦਾ ਬਣਦਾ ਸੀ, ਤੁਸੀਂ ਸੇਵਕ ਨੂੰ ਦੇ ਦਿੱਤੀ। ਬਾਬਾ ਨਾਨਕ ਬੋਲੇ, ਕੀ ਕਰਦਾ, ਤੁਹਾਡੇ ਹੱਥ ਵਿੱਚ ਉਹ ਭਾਂਡਾ ਹੀ ਨਹੀਂ ਸੀ ਜਿਸ ਵਿੱਚ ਦਾਤ ਪਾਉਂਦਾ। ਅੱਜ ਮੈਂ ਗੱਲ ਕਹਿਣੀ ਪੈ ਗਈ, ਅਜੋਕੇ ਸਮੇਂ ਬਹੁਤ ਜ਼ਰੂਰੀ ਹੋ ਗਈ ਸੀ, ਤਾਂ ਮੈਂ ਸਮਾਪਤੀ ਸਮੇਂ ਗੱਲ ਕਹਿ ਰਿਹਾ। ਕਹਿੰਦੇ ਪੁੱਤਰੋ ਮੈਂ ਕਿੱਥੇ ਪਾਉਂਦਾ ਦਾਜ, ਤੁਹਾਡੇ ਹੱਥ ਵਿੱਚ ਕੋਈ ਭਾਂਡਾ ਨਹੀਂ ਸੀ ਜਿਸ ਵਿੱਚ ਦਾਜ ਪਾਉਂਦਾ। ਕਹਿੰਦੇ ਤੁਹਾਡੇ ਇਸ ਸੇਵਕ ਭਾਈ ਲੈਣੇ ਨੇ ਭਾਂਡਾ ਕਿੱਥੋਂ ਲਿਆ? ਕਹਿੰਦੇ ਅਸੀਂ ਆਪ ਦਿੱਤਾ ਹੈ। ਕਹਿੰਦੇ ਪਰ ਪੁੱਤਾਂ ਨੇ ਕਿਉਂ ਨਹੀਂ ਦਿੱਤਾ? ਕਹਿੰਦੇ ਦਿੱਤਾ ਤਾਂ ਪੁੱਤਾਂ ਨੂੰ ਵੀ ਸੀ, ਲੇਕਿਨ ਉਹਨੇ ਲਿਆ ਨਹੀਂ। ਕਹਿੰਦੇ ਕਦੋਂ ਦਿੱਤਾ ਸੀ? ਕਹਿੰਦੇ ਜਦੋਂ ਭਾਂਡਾ ਮੈਂ ਚਿੱਕੜ ਵਿੱਚ ਸੁੱਟਿਆ ਸੀ ਅਤੇ ਤੁਹਾਨੂੰ ਕਿਹਾ ਸੀ ਕੱਢ ਕੇ ਲਿਆਓ। ਸੁੱਟਿਆ ਸੀ ਨਾ ਭਾਂਡਾ ਚਿੱਕੜ ਵਿੱਚ ਅਤੇ ਤੁਹਾਨੂੰ ਕਿਹਾ ਸੀ ਕੱਢ ਕੇ ਲਿਆਓ। ਤੁਸੀਂ ਕੀ ਕਿਹਾ ਸੀ ਪਤਾ ਹੈ? ਹੋਰ ਭਾਂਡੇ ਥੋੜ੍ਹੇ ਨੇ, ਇਸ ਲਿਬੜੇ ਹੋਏ ਭਾਂਡੇ ਨੂੰ ਚਿੱਕੜ ਵਿੱਚ, ਗੰਦਗੀ ਵਿੱਚ ਲਿਬੜੇ ਹੋਏ ਨੂੰ ਜ਼ਰੂਰ ਕੱਢਣਾ। ਜਦੋਂ ਮੈਂ ਕਿਹਾ ਸੀ ਇਹੋ ਭਾਂਡਾ ਚਾਹੀਦਾ, ਉਦੋਂ ਤੁਸੀਂ ਕੀ ਕਿਹਾ ਸੀ? ਇੰਨੇ ਸੇਵਕਾਂ ਦੇ ਹੁੰਦਿਆਂ ਪੁੱਤਾਂ ਕੋਲੋਂ ਜ਼ਰੂਰ ਕਢਾਉਣਾ। ਉਸ ਵਕਤ ਸੇਵਕ ਨੇ ਕੱਢਿਆ ਸੀ ਨਾ ਗੁਰਮੁਖ ਭਾਈ ਲੈਣੇ ਨੇ, ਉਹ ਮੇਰੇ ਪੁੱਤਰੋ ਉਹ ਭਾਂਡਾ ਸੀ ਸਿਦਕ ਦਾ। ਉਹ ਸਿਦਕ ਦੇ ਭਾਂਡੇ ਵਿੱਚ ਦਾਤਾਂ ਪੈਂਦੀਆਂ ਨੇ, ਸਿਦਕ ਦੇ ਭਾਂਡੇ ਵਿੱਚ ਬਖਸ਼ਾਂ ਹੁੰਦੀਆਂ ਨੇ। ਉਹ ਗੁਰੂ ਦੇ ਸਿੱਖੋ, ਤੁਸੀਂ ਵੀ ਗੁਰਦਰਬਾਰ ਵਿੱਚ ਆਓ, ਜੇ ਸਿਦਕ ਦਾ ਭਾਂਡਾ ਲੈ ਕੇ ਆਓਗੇ ਕਦੇ ਖਾਲੀ ਨਹੀਂ ਜਾਓਗੇ। ਆਖੋ ਵਾਹਿਗੁਰੂ। ਜੇ ਅੱਜ ਵੀ ਤੁਸੀਂ ਸਿਦਕ ਦਾ ਭਾਂਡਾ ਲੈ ਕੇ ਆਓ, ਇਸ ਦਰਬਾਰ ਚੋਂ ਕਦੇ ਤੁਸੀਂ ਖਾਲੀ ਨਹੀਂ ਜਾਓਗੇ। ਤੁਹਾਡੀਆਂ ਦਾਤਾਂ ਦੇ ਨਾਲ ਚੋਲੀਆਂ ਭਰੀਆਂ ਹੋਣਗੀਆਂ, ਪਰ ਚਾਹੀਦਾ ਸਿਦਕ ਦਾ ਭਾਂਡਾ। ਜੇ ਸਿਦਕ ਦਾ ਭਾਂਡਾ ਹੈ ਤੁਹਾਨੂੰ ਗੁਰਸਿੱਖੀ ਦੀ ਦਾਤ ਮਿਲੇਗੀ। ਆਖੋ ਵਾਹਿਗੁਰੂ। ਲੇਕਿਨ ਜਿੱਥੇ ਅਕਲ ਦੀ ਹੱਦ ਮੁੱਕ ਜਾਏ ਉੱਥੇ ਸਿਦਕ ਦੀ ਹੱਦ ਸ਼ੁਰੂ ਹੁੰਦੀ ਹੈ। ਆਖੋ ਵਾਹਿਗੁਰੂ। ਜਿੱਥੇ ਦੁਨਿਆਵੀ ਅਕਲ ਦੀ ਹੱਦ ਮੁੱਕ ਜਾਏ ਉੱਥੋਂ ਸਿਦਕ ਸ਼ੁਰੂ ਹੁੰਦਾ ਹੈ। ਆਖਰੀ ਗੱਲ ਕਹਿ ਕੇ, ਕਿਉਂਕਿ 5 ਮਿੰਟ ਸਿਰਫ ਸਮਾਂ ਹੈ, ਆਖੋ ਵਾਹਿਗੁਰੂ। ਆਖਰੀ ਗੱਲ ਕਹਿ ਕੇ, ਜਿਵੇਂ ਸਿੱਧਾਂ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 'ਤੇ ਸਵਾਲ ਕੀਤੇ ਸੀ, ਐਸੇ ਸਵਾਲ ਗੁਰੂ ਅੰਗਦ ਦੇਵ ਜੀ 'ਤੇ ਵੀ ਕੀਤੇ ਗਏ। ਸਿੱਧਾਂ ਨੇ ਇਹ ਗੱਲ ਕਹੀ, ਜਦੋਂ ਗੁਰੂ ਅੰਗਦ ਜੀ ਮਹਾਰਾਜ ਗੁਰਿਆਈ 'ਤੇ ਬੈਠੇ ਤਖ਼ਤ 'ਤੇ, ਮਲ ਤਖ਼ਤ ਬੈਠਾ ਗੁਰ ਹਟੀਐ, ਚੁੱਲ੍ਹੇ ਸੋ ਛੱਤ ਨਿਰੰਜਨੀ, ਮਲ ਤਖ਼ਤ ਬੈਠਾ ਗੁਰ ਹਟੀਐ। ਅਤੇ ਉਸ ਵਕਤ ਸਿੱਧਾਂ ਨੇ ਕਿਹਾ, ਅਸੀਂ ਤੁਹਾਡੇ ਦਰਸ਼ਨ ਕਰਨ ਆਏ ਹਾਂ, ਪਰ ਇਹ ਦੱਸੋ ਤੁਹਾਡੇ 'ਚ ਖੂਬੀ ਕਿਹੜੀ ਸੀ, ਜਿਸ ਖੂਬੀ ਕਰਕੇ ਬਾਬਾ ਨਾਨਕ ਨੇ ਤੁਹਾਡੇ ਅੱਗੇ ਸੀਸ ਝੁਕਾ ਕੇ ਤੁਹਾਨੂੰ ਇਹ ਦਾਤ ਦਿੱਤੀ? ਆਖੋ ਵਾਹਿਗੁਰੂ। ਤੁਹਾਡੇ 'ਚ ਕਿਹੜੀ ਖੂਬੀ ਸੀ, ਖੂਬੀ ਦੱਸੋ, ਤੁਹਾਡੀ ਕਿਹੜੀ ਘਾਲਣਾ ਸੀ ਜਿਸ ਘਾਲਣਾ ਨੂੰ ਗੁਰੂ ਨਾਨਕ ਨੇ ਪ੍ਰਵਾਨ ਕਰਕੇ ਆਪ ਤੁਹਾਡੇ ਚਰਨਾਂ 'ਤੇ ਸੀਸ ਝੁਕਾ ਕੇ ਤੁਹਾਨੂੰ ਦਾਤ ਦਿੱਤੀ? ਆਖੋ ਵਾਹਿਗੁਰੂ। ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਬੋਲੇ, ਸਿੱਧੋ ਤੁਸੀਂ ਬੜੇ ਭੁਲੇਖੇ ਵਿੱਚ ਹੋ। ਕੋਈ ਬਾਲਕ, ਕੋਈ ਬੱਚਾ ਰੁਲ ਰਿਹਾ ਹੋਵੇ, ਰੁਲਦੇ ਬੱਚੇ ਨੂੰ ਕੋਈ ਬਾਪੂ ਝੁੱਕ ਕੇ ਉਸ ਰੁਲਦੇ ਬੱਚੇ ਨੂੰ ਚੱਖ ਕੇ ਗਲ ਨਾ ਲਗਾ ਲਵੇ? ਆਖੋ ਵਾਹਿਗੁਰੂ, ਇਹ ਤਾਂ ਬਖਸ਼ਿਸ਼ ਕਹਿੰਦੇ ਨੇ। ਆਖੋ ਵਾਹਿਗੁਰੂ। ਮੈਂ ਤਾਂ ਰੁਲਦਾ ਫਿਰਦਾ ਸੀ, ਮੈਨੂੰ ਕੌਣ ਸੀ ਪੁੱਛਣ ਵਾਲਾ? ਇਸ ਰੁਲਦੇ ਫਿਰਦੇ ਬਾਲਕ ਨੂੰ ਬਾਬੇ ਨਾਨਕ ਨੇ ਚੱਕ ਕੇ ਆਪਣੇ ਗਲ ਨਾਲ ਲਗਾ ਲਿਆ, ਇਹਨੂੰ ਝੁਕਣਾ ਨਹੀਂ ਕਹਿੰਦੇ, ਇਹਨੂੰ ਬਖਸ਼ਿਸ਼ ਕਹਿੰਦੇ ਨੇ। ਆਖੋ ਵਾਹਿਗੁਰੂ। ਅਤੇ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਰਾਹੀਂ ਆਖਰੀ ਦਾਸੋ ਸ਼ਬਦ ਬੋਲੇ ਹੈ, ਅੱਜ ਦਾ ਸਬਜੈਕਟ ਸਮਾਪਤ ਹੋ ਜਾਏਗਾ। ਆਖੋ ਕੱਲ੍ਹ ਸਵੇਰੇ ਦਾਸ ਨੇ ਜੋ ਸਬਜੈਕਟ ਲੈਣੇ, ਪੱਲੇ ਸੇਵਣ ਜਾ ਰਹੇ। ਆਖੋ ਵਾਹਿਗੁਰੂ। ਜੇ ਸਮੇਂ ਸਿਰ ਆਓਗੇ, ਕੱਲ੍ਹ ਦਾ ਸਬਜੈਕਟ ਬੜਾ ਇੰਪੋਰਟੈਂਟ ਹੈ, ਆਪ ਸਮੇਂ ਸਿਰ ਆਉਣਾ, ਮੈਂ ਤੁਹਾਡੇ ਕੋਲ ਕੁਝ ਸਿੱਖਣ ਆਇਆ, ਸਿੱਖਦਾ ਸਿੱਖਦਾ ਹੀ ਜਾਣਾ। ਮੈਨੂੰ ਕਿਹਾ ਗਿਆ ਸੀ ਅੰਤਮ ਸਵਾਸ ਤੱਕ ਸਿੱਖਦਾ ਹੀ ਰਹੀ ਅਤੇ ਸਿੱਖਦਾ ਸਿੱਖਦਾ ਹੀ ਸੰਸਾਰ ਛੱਡੀ, ਤਾਂ ਕਿ ਸਿੱਖਣ ਵਾਲੇ ਨੂੰ ਸਤਿਗੁਰੂ ਸਿੱਖ ਕਹਿੰਦੇ ਨੇ। ਆਖੋ ਵਾਹਿਗੁਰੂ। ਤਾਂ ਕਿ ਅੰਤਮ ਸਵਾਸ ਛੱਡਣ ਲੱਗਿਆਂ ਵੀ गुरु ये तो कवे ना सिख बन के आया, मैं जिंदगी भी सिख बन जावा इस तो वड्डी कोई गल ही नहीं। आखो भाई किवें कहिंदे ने अज दे शब्द विच पढ़ी,
सतगुरु नानक रूप बटाया।
सारे हाथ जोड़ के सुनो, बख्शिश लेके जा।
Yeah.
ਜੋਤੀ।
ਜਿਤਨੀ ਸੇਵਾ ਸਵੀਕਾਰ ਕਰਨਾ। ਪਿੱਤਰ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਅਨੇਕਾਂ ਤਰੁੱਟੀਆਂ ਹੋਈਆਂ ਹੋਣਗੀਆਂ, ਬਖਸ਼ ਲੈਣ। ਗੁਰੂ ਵਾਲੇ ਬਣਨਾ, ਕੱਲ੍ਹ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜਿਤਨੀ ਗਿਣਤੀ ਵਿੱਚ ਤੁਸੀਂ ਆਏ ਹੋ, ਆਪਾਂ ਹੁਣੇ ਵਿਚਾਰ ਕੀਤਾ, ਗੁਰੂ ਦੀ ਮੰਨੋ ਆਖੋ ਵਾਹਿਗੁਰੂ। ਕੱਲ੍ਹ ਵੇਖਣਾ ਹੈ ਗੁਰੂ ਦੀ ਕਿੰਨਿਆਂ ਕੁ ਮੰਨੀ ਹੈ। ਗੁਰੂ ਕਿਰਪਾ ਕਰੇ ਕੱਲ੍ਹ ਰਾਤ ਦੇ ਦੀਵਾਨ ਵਿੱਚ ਆਪਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ, ਉਸ ਬਾਰੇ ਆਪਾਂ ਕੀਰਤਨ ਵਿਚਾਰਨਾ। ਅਸੀਂ ਸਮਬਖਸ਼ਿਸ਼ ਕਰੋ, ਕਿਰਪਾ ਕਰੇ। ਮੈਨੂੰ ਬਹੁਤ ਖੁਸ਼ੀ ਹੈ ETC ਚੈਨਲ ਵਾਲੇ ਵੀ ਇੱਥੇ ਪਹੁੰਚੇ ਨੇ, ਜਿਨ੍ਹਾਂ 'ਤੇ ਸਾਨੂੰ ਮਾਣ ਹੈ, ਜੋ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਪ੍ਰੋਗਰਾਮ ਰਿਲੇ ਕਰ ਰਹੇ ਨੇ, ਬਹੁਤ ਵੱਡੀ ਸੇਵਾ ਕਰ ਰਹੇ ਨੇ। ਦਾਸ ਦੂਸਰਿਆਂ ਦੇਸ਼ਾਂ ਵਿੱਚ ਵੀ ਗਿਆ, ਉੱਥੇ ਵੀ ਇਹਨਾਂ ਦੇ ਪ੍ਰੋਗਰਾਮ ਜਦੋਂ ਦਾਸ ਨੇ ਵੇਖੇ, ਮਨ ਬਹੁਤ ਖੁਸ਼ ਹੋਇਆ। ਜੋ ਇਹ ਸੇਵਾ ਕਰ ਰਹੇ ਨੇ, ਨਵਾਂ ਚੈਨਲ ਵੀ ਸ਼ੁਰੂ ਹੋ ਰਿਹਾ ETC ਖਾਲਸਾ, ਸਾਰਿਆਂ ਨੇ ਇਹਨਾਂ ਨੂੰ ਸਹਿਯੋਗ ਦੇਣਾ। ਗੁਰੂ ਕਿਰਪਾ ਕਰੇ ਇਹਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਉੱਥੇ T-ਸੀਰੀਜ਼ ਵਾਲੇ ਵੀ ਜਿੱਥੇ ਵੀ ਬੁਲਾਈ ਉੱਥੇ ਪਹੁੰਚਦੇ ਨੇ, ਜੋ ਕੈਸਟ ਰਿਕਾਰਡ ਕਰਕੇ ਥਾਂ ਥਾਂ 'ਤੇ ਪਹੁੰਚਾਉਂਦੇ ਨੇ। ਮੀਡੀਆ ਦੀ ਲੋੜ ਹੈ ਥਾਂ ਥਾਂ 'ਤੇ ਪ੍ਰਚਾਰ ਕਰਨ ਵਾਸਤੇ। ਅਜੋਕੇ ਯੁੱਗ ਵਿੱਚ ਮੀਡੀਆ ਤੋਂ ਬਿਨਾਂ ਗੱਲ ਬਣਦੀ ਨਹੀਂ। ਇਹਨਾਂ ਦਾ ਸਹਿਯੋਗ ਦਾ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹੈ। ਆਓ ਅਗਲਾ ਪ੍ਰੋਗਰਾਮ ਸਰਵ ਕਰਨਾ, ਦਾਸ ਨੂੰ ਆਗਿਆ ਬਖਸ਼ਿਸ਼ ਕਰਨਾ, ਕਿਉਂ ਦਾਸ ਨੂੰ ਮਜਬੂਰੀ ਨਾਲ ਉੱਠਣਾ ਪੈਂਦਾ ਹੈ। ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।